Thank you. ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਪ੍ਰਭ ਦਾਤਾ ਉਦਾਤਾਰ ਪਰਿਓ ਜਾਚਕ ਇੱਕ ਸਰਨਾ ਮਿਲੈ ਦਾਨ ਸੰਤ ਰੇਣ ਜਿਹ ਲਗ ਪਵ ਜਲ ਤਰਨਾ ਬਿਨਤ ਕਰੋ ਅਰਦਾਸ ਸੁਣੋ ਜੇ ਠਾਕੁਰ ਪਾਵੈ ਦੇਹੁ ਦਰਸ ਮਨ ਚਾਉ ਭਗਤ ਇਹੋ ਮਨ ਠਹਿਰਾਵੈ ਬੱਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਧਰੀ ਇਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ ਹਰ ਸਿਉਂ ਦੇਵੈ ਜੋਰ ਕੋਈ ਜਾਨ ਹਰ ਸਿਉਂ ਦੇਵੈ ਜੋਰ ਹਰ ਸਿਉਂ ਦੇਵੈ ਜੋਰ ਕੋਈ ਜਾਨ ਹਰ ਸਿਉਂ ਦੇਵੈ ਜੋਰ ਹਰ ਸਿਉਂ ਦੇਵੈ ਜੋਰ ਕੋਈ ਜਾਨ ਹਰ ਸਿਉਂ ਦੇਵੈ ਜੋਰ ਹਰ ਸਿਉਂ ਦੇਵੈ ਜੋਰ ਕੋਈ ਜਾਨ ਹਰ ਸਿਉਂ ਦੇਵੈ ਜੋਰ ਹਰ ਸਿਉਂ ਦੇਵੈ ਜੋਰ ਕੋਈ ਜਾਨ ਹਰ ਸਿਉਂ ਦੇਵੈ ਜੋਰ ਹਰ ਸਿਉਂ ਦੇਵੈ ਜੋਰ ਕੋਈ ਜਾਨ ਹਰ ਸਿਉਂ ਦੇਵੈ ਜੋਰ ਕੋਈ ਜਾਨ ਹਰ ਸਿਉਂ ਦੇਵੈ ਜੋਰ ਚਰਨ ਗਹੋਂ ਬਕੋ ਸੁਭ ਰਸਨਾ ਦੀ ਜਹ ਪ੍ਰਾਨ ਕੋਰ ਮਨ ਤਨ ਨਿਰਮਿਲ ਕਰਤ ਕਿਆਰੋ ਹਰ ਸਿੰਚੈ ਸੁਦਾ ਸੰਜੋਰ ਯਾਰ ਰਸਮੈ ਮਗਨ ਹੋਤ ਕਿਰਪਾ ਤੇ ਮਹਾ ਬਿਖਿਆ ਤੇ ਤੋਰ ਆਇਓ ਸਰਨ ਦੀਨ ਦੁਖ ਪੰਜਨ ਚਿਤਵੋ ਤੁਮਰੀ ਓਰ ਪੈ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋਰ ਹ ہر سیوں دے وے جور کوئی جان ہر سیوں دے وے جور ہر سیوں دے وے جور کوئی جان ہر سیوں دے وے جور ਸੋਂ ਦੇ ਵੈ ਜੋਰ ਕੋਈ ਜਾਨ ਹਰ ਸਿਉਂ ਦੇ ਵੈ ਜੋਰ ਹਰ ਸਿਉਂ ਦੇ ਵੈ ਜੋਰ ਕੋਈ ਜਾਨ ਹਰ ਸਿਉਂ ਦੇ ਵੈ ਜੋਰ ਜੋਰ ਕੋਈ ਜਾਨ ਹਰ ਸਿਉਂ ਦੇ ਵੈ ਜੋਰ ਹਰ ਸਿਉਂ ਦੇ ਵੈ ਜੋਰ ਕੋਈ ਜਾਨ ਹਰ ਸਿਉਂ ਦੇ ਵੈ ਜੋਰ ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਰ ਸੰਗਤ ਜੀ ਜਿਤਨੇ ਵੀ ਆਪ ਮਾਈ ਭਾਈ ਆਪਣੇ ਘਰ ਦੇ ਕੰਮ ਕਾਰਾਂ ਨੂੰ ਸੰਕੋਚ ਕੇ ਵਾਲੀਏ ਦੋ ਜਹਾਨ ਸਰਵਰੇ ਕਾਇਨਾਤ ਹਾਜ਼ਰਾ ਹਜ਼ੂਰ ਜ਼ਹਰਾ ਜ਼ਹੂਰ ਬਾਣੀ ਕੇ ਬੋਹਿਤ ਕਲਯੁਗ ਦੇ ਜਹਾਜ਼ ਤਖ਼ਤ ਚਬਰ ਛਤਰ ਦੇ ਮਾਲਕ ਗੁਰਤਾਗਤੀ ਤੇ ਵਿਰਾਜਮਾਨ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਪਹੁੰਚੇ ਹੋ। ਬਹੁਤ ਉੱਤਮ ਕਰਮਾਂ ਵਾਲੇ ਹੋ। ਕਾਫੀ ਸਮੇਂ ਤੋਂ ਆਪ ਗੁਰਬਾਣੀ ਦਾ ਕੀਰਤਨ ਸਰਵਣ ਕਰਕੇ ਆਪਣੇ ਸਮੇਂ ਔਰ ਸਵਾਸਾਂ ਨੂੰ ਸਫਲ ਬਣਾ ਰਹੇ ਹੋ। ਜਿਤਨਾ ਸਮਾਂ ਬਾਕੀ ਰਹਿੰਦਾ ਹੈ ਇਸ ਸਮੇਂ ਨੂੰ ਵੀ ਸਫਲਾ ਬਣਾਉਣ ਵਾਸਤੇ ਆਪ ਸਰਬੱਤ ਮਾਈ ਭਾਈ ਆਪਣੀਆਂ ਮਨੋਬਿਰਤੀਆਂ ਇਕਾਗਰ ਕਰੋ, ਆਪਣੇ ਸਿਆਲਾਂ ਨੂੰ ਬਾਹਰ ਜਾਣ ਤੋਂ ਰੋਕੋ ਤਾਂ ਜੋ ਮਨ ਦੀ ਇਕਾਗਰਤਾ ਔਰ ਬਿਰਤੀ ਦੀ ਅੰਤਰਮੁਖਤਾ ਦੁਆਰਾ ਗੁਰਬਾਣੀ ਦੇ ਕੀਰਤਨ ਔਰ ਗੁਰਮਤਿ ਦੀਆਂ ਵਿਚਾਰਾਂ ਤੋਂ ਪੂਰਾ ਪੂਰਾ ਲਾਭ ਉਠਾਇਆ ਜਾ ਸਕੇ। ਸਰ ਸੰਗਤ ਆਪਣੀ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਪਾਵਨ ਪਵਿੱਤਰ ਇਤਿਹਾਸ ਦੀ ਬਾਬਤ ਵਿਚਾਰ ਚੱਲ ਰਹੀ ਹੈ। کچھ وچار کل کیتے سی پاوے انہاں دا پوتر اتہاس ہے بہت لمبا پر پھر بھی اپن سنکھیپ چرچ کرنا ہے اج بھی ترو ساری سنگت صاحب گرو تیغ بہادر جی مہاراج دے چرناں دا دھیان اور پڑھو پریم دے نال گرو کلگیتر پاتشاہ اپنے گرو پتا صاحب گرو تیغ بہادر جی مہاراج دی بابت کی فرمان کر رہے ہیں کرنوں دھیاوے تھائے کرنوں دھیاوے تھائے نون دھیاوے تھائے ہر نون دھیاوے تھائے ਕਰਨੋਂ ਨਿਧਿਆਵੇ ਥਾਏ ਕਰਨੋਂ ਨਿਧਿਆਵੇ ਤਾਰੇ ਨੋਂ ਨਿਧਿਆਵੇ ਥਾਏ ਕਰਨੋਂ ਨਿਧਿਆਵੇ ਤਾਰੇ ਇੱਕ ਬਹਾਦਰ ਸਿਮਰਿਆ ਇੱਕ ਬਹਾਦਰ ਸਿਮਰਿਆ ਇੱਕ ਬਹਾਦਰ ਸਿਮਰਿਆ ਗੁਰੂ ਤੇਗ ਬਹਾਦਰ ਸਿਮਰਿਆ ਕਰਨੋਂ ਨਿਧਿਆਵੇ ਥਾਏ ਕਰਨੋਂ ਨਿਧਿਆਵੇ ਕਰਨੋਂ ਨਿਧਿਆਵੇ ਥਾਏ ਕਰਨੋਂ ਨਿਧਿਆਵੇ ਥਾਏ ਜਿਉਂ ਕੱਲ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲਵਾ ਦੇ ਵਾਕ ਅਨੁਸਾਰ ਸੋ ਜਦੋਂ ਬਕਾਲੇ ਵਿੱਚ ਗਿਆਨ ਦਾ ਸੂਰਜ ਉਜਾਗਰ ਹੋ ਗਿਆ ਜਿਹੜੇ ਪਾਖੰਡੀ ਗੁਰੂ ਰੂਪੀ ਤਾਰੇ ਸਨ ਇਕਦਮ ਅਲੋਪ ਹੋ ਜਾਂਦੇ ਹਨ ਆਪਣੀ ਟਿੰਡ ਫੋੜੀ ਚੁੱਕੀ ਬਕਾਲਿਓ ਚਾਲੇ ਪਾਰ ਤੇ ਸਿਰਫ ਧੀਰ ਮਲ ਨੇ ਈਰਖਾ ਕੀਤੀ ਕਿਉਂਕਿ ਇਹਦੇ ਪਾਸ ਬੜਾ ਐਸ਼ਵਰਜ ਸੀ ਬੜੀ ਵਿਭੂਤੀ ਸੀ ਇਹਨੇ ਬੜਾ ਬਖੇੜਾ ਕੀਤਾ ਸ਼ੀਹੇ ਮਸੰਦ ਨੂੰ ਪ੍ਰੇਰ ਕੇ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਉੱਪਰ ਗੋਲੀ ਦਾ ਵਾਰ ਵੀ ਕੀਤਾ ਪਰ ਮਹਾਰਾਜ ਦਾ ਬਾਲ ਵਿੰਗਾ ਨਾ ਕਰ ਸਕਿਆ ਹੁਣ ਸਾਰ ਸੰਗਤ ਇੱਕ ਵਾਰ ਜਦੋਂ ਅਸਮਾਨ ਉੱਪਰ ਸੂਰਜ ਚੜ ਪਵੇ ਕੋਈ ਬੱਦਲ ਦਾ ਛੋਟਾ ਮੋਟਾ ਟੁਕੜਾ ਕੁਝ ਪਲਾਂ ਵਾਸਤੇ ਤਾਂ ਸੂਰਜ ਨੂੰ ਛੁਪਾ ਸਕਦਾ ਹੈ ਪਰ ਜੋ ਸੂਰਜ ਦੀ ਰੋਸ਼ਨੀ ਹੈ ਉਹ ਕਿਸੇ ਤੋਂ ਗੁੱਝੇ ਛਿਪੀ ਨਹੀਂ ਰਹਿੰਦੀ ਸੰਗਤਾਂ ਨੇ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਦਰਸ਼ਨਾਂ ਵਾਸਤੇ ਬਕਾਲੇ ਨੂੰ ਵੀਹਰਾਂ ਕੱਤ ਦਿੱਤੀਆਂ ਪਰ ਮਹਾਰਾਜ ਨੇ ਸੋਚਿਆ ਵੀ ਇੱਥੇ ਸੋਢੀ ਈਰਖਾ ਕਰਨਗੇ, ਮਾਲਵੇ ਦੇਸ਼ ਵੱਲ ਜਾਣ ਦਾ ਖਿਆਲ ਕੀਤਾ। ਪਰ ਮੱਕਣ ਸ਼ਾਹ ਨੇ ਬੇਨਤੀ ਕੀਤੀ, ਮਹਾਰਾਜ ਸੋ ਕਿਰਪਾ ਕਰੋ, ਸੰਗਤਾਂ ਦੇ ਮਨ ਦੀ ਇੱਛਾ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਕਰਨਾ, ਆਪ ਦੀ ਜਨਮ ਨਗਰੀ ਹੈ, ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਦਾ ਪਾਵਨ ਪਵਿੱਤਰ ਸਥਾਨ ਹੈ, ਜਿੱਥੇ ਸਭੇ ਥਾਂ ਨਹੀਂ ਤੁਧ ਜਿਹਾ, ਬਦੋ ਪੁਰਖ ਵਿਧਾਤਾ ਤਾਂ ਤੂੰ ਸੋਹਿਆ, ਵਸਦੀ ਸਗਨ ਪਾਰ ਅਨੂਪ ਰਾਮਦਾਸਪੁਰ, ਹਰਿਆ ਨਾਨਕ ਕਸਮ ਲਜਾਏ ਨਾਇਆ ਰਾਮਦਾਸ ਸਰ। ਮਹਾਰਾਜ ਨੇ ਮੱਖਣ ਸ਼ਾਹ ਦੀ ਔਰ ਸੰਗਤਾਂ ਦੀ ਬੇਨਤੀ ਪ੍ਰਵਾਨ ਕਰ ਲਈ। ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਚਾਲੇ ਪਾਰ ਤੇ, ਪਰ ਜਿਹੜੇ ਉਥੋਂ ਦੇ ਪੁਜਾਰੀ ਸਨ ਉਨ੍ਹਾਂ ਨੇ ਹਰਿਮੰਦਰ ਸਾਹਿਬ ਦੇ ਦਰਵਾਜ਼ੇ ਬੰਦ ਕਰ ਦਿੱਤੇ ਵੀ ਕਿਤੇ ਐਸਾ ਨਾ ਹੋਵੇ ਇੱਥੇ ਕਾਬਜ਼ ਹੋ ਜਾਣ, ਸਾਡੀ ਪੂਜਾ ਪ੍ਰਤਿਸ਼ਠਾ ਜਾਂਦੀ ਰਹੇ। ਫਿਰ ਮਹਾਰਾਜ ਨੇ ਬਾਹਰੋਂ ਹੀ ਜਿੱਥੇ ਉਨ੍ਹਾਂ ਦਾ ਪਾਵਨ ਪਵਿੱਤਰ ਸਥਾਨ ਵੀ ਬਣਿਆ ਹੈ ਸ੍ਰੀ ਹਰਿਮੰਦਰ ਸਾਹਿਬ ਨੂੰ ਨਮਸਕਾਰ ਕਰ ਦਿੱਤੀ, ਔਰ ਜਿਹੜੇ ਉਥੋਂ ਦੇ ਮਸੰਦ ਸਨ ਪੁਜਾਰੀ ਸਨ ਉਨ੍ਹਾਂ ਨੂੰ ਸਰਾਪ ਦੇ ਦਿੱਤਾ, ਨਹਿ ਮਸੰਦ ਤੋਂ ਅੰਮ੍ਰਿਤ ਸਰੀਏ, ਤ੍ਰਿਸ਼ਨਾ ਆਗਨ ਤੇ ਅੰਤਰ ਸੜੀਏ, ਅੰਮ੍ਰਿਤਸਰ ਵਾਸੀਆਂ ਨੂੰ ਨਹੀਂ ਸੋ ਸਿਰਫ ਉਥੋਂ ਦੇ ਪੁਜਾਰੀਆਂ ਨੂੰ ਮਸੰਦਾਂ ਨੂੰ ਸਰਾਪ ਦਿੱਤਾ। ਉਥੋਂ ਮਹਾਰਾਜ ਵਾਪਸ ਆਏ, ਮਾਲਵੇ ਦੇਸ਼ ਵਿਚ ਗੁਰਮਤਾ ਗੁਰਸਿੱਖੀ ਦਾ ਪ੍ਰਚਾਰ ਕਰਦੇ ਕਰਦੇ ਅਖੀਰ ਕੀਰਤਪੁਰ ਪਹੁੰਚ ਗਏ। ਇੱਥੇ ਆ ਕੇ ਵੀ ਮਹਾਰਾਜ ਨੇ ਸੋਚਿਆ ਵੀ ਇੱਥੋਂ ਦੇ ਸੋਢੀ ਵੀ ਈਰਖਾ ਕਰਨਗੇ। ਅੱਗੇ ਚਲੇ ਗਏ ਦਰਿਆ ਸਤਲੁਜ ਦੇ ਕਿਨਾਰੇ, ਮਾਖੋਵਾਲ ਨਗਰ ਦਾ ਪਟਾ 500 ਰੁਪਏ ਤਾਰ ਕੇ ਕਹਿਲੂਰ ਦੇ ਰਾਜੇ ਪਾਸੋਂ ਜ਼ਰ ਖਰੀਦ ਮੁੱਲ ਲੈ ਲਿਆ, ਉਥੇ ਨਗਰ ਵਸਾਇਆ ਚੱਕ ਨਾਨਕੀ। ਸਾਰ ਸੰਗਤ ਇਸੇ ਚੱਕ ਨਾਨਕੀ ਨਗਰ ਦਾ ਨਾਮ ਬਾਅਦ ਵਿਚ ਸ੍ਰੀ ਆਨੰਦਪੁਰ ਸਾਹਿਬ ਪਿਆ। ਹੁਣ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਸ੍ਰੀ ਆਨੰਦਪੁਰ ਸਾਹਿਬ ਜੋਤ ਜਗਾਰ ਰਹੇ ਹਨ। ਦੂਰੋਂ ਦੂਰੋਂ ਸੰਗਤਾਂ ਆਪਦੇ ਦਰੋਂ ਘਰੋਂ ਆ ਕੇ ਉਰੋਂ ਸੌਂਦੀਆਂ ਹਨ। ਫਿਰ ਮਹਾਰਾਜ ਨੇ ਦੂਰ ਇਲਾਕਿਆਂ ਵਿਚ ਗੁਰਮਤਾ ਗੁਰਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਕਮਰ ਕੱਸਾ ਕਰ ਲਿਆ, ਕਿਉਂਕਿ ਸਾਰਥੰਦ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਹਿੰਦੁਸਤਾਨ ਦੇ ਕੋਨੇ ਕੋਨੇ ਵਿਚ ਜਾ ਕੇ ਸਿੱਖੀ ਦਾ ਬੂਟਾ ਲਾਇਆ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪ 7 ਦੀਪਾਂ ਨਵਾਂ ਖੰਡਾਂ ਵਿਚ ਵਿਚਰ ਕੇ ਗੁਰਮਤ ਦਾ ਸਿੱਖੀ ਦਾ ਪ੍ਰਚਾਰ ਕੀਤਾ। ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਔਰ ਗੁਰੂ ਅਮਰਦਾਸ ਜੀ ਮਹਾਰਾਜ ਨੇ ਆਪਣੇ ਗੁਰਸਿੱਖਾਂ ਨੂੰ ਰਿੱਧੀਆਂ ਸਿੱਧੀਆਂ ਬਖਸ਼ਿਸ਼ਾਂ ਬ੍ਰਹਮ ਗਿਆਨ ਦੇ ਭੰਡਾਰ ਬਖਸ਼ ਕੇ ਉਨ੍ਹਾਂ ਨੂੰ ਮੰਜੀਆਂ ਦੇ ਕੇ ਹਿੰਦੁਸਤਾਨ ਦੇ ਕੋਨੇ ਕੋਨੇ ਚ ਗੁਰਮਤ ਦਾ ਪ੍ਰਚਾਰ ਕਰਨ ਵਾਸਤੇ ਭੇਜਿਆ। ਆਪ ਜ਼ਿਆਦਾ ਪ੍ਰਚਾਰ ਕਰਨ ਵਾਸਤੇ ਪੰਜਾਬ ਤੋਂ ਬਾਹਰ ਨਹੀਂ ਗਏ। ਗੁਰੂ ਰਾਮਦਾਸ ਜੀ ਮਹਾਰਾਜ ਨੇ ਵੀ ਇਸੇ ਤਰ੍ਹਾਂ ਕੀਤਾ, ਮਸੰਦ ਪ੍ਰਥਾ ਸ਼ੁਰੂ ਕੀਤੀ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਮੇਂ ਵੀ ਇਹ ਮਸੰਦ ਪ੍ਰਥਾ ਪ੍ਰਚਲਿਤ ਰਹੀ। ਗੁਰੂ ਘਰ ਦੇ ਬ੍ਰਹਮ ਗਿਆਨੀ ਗੁਰਸਿੱਖ ਮਸੰਦ ਦੂਰ ਦੁਰੇਡੇ ਇਲਾਕਿਆਂ ਵਿਚ ਗੁਰਮਤ ਦਾ ਪ੍ਰਚਾਰ ਕਰਦੇ ਸਨ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜ਼ਿਆਦਾ ਸਮਾਂ ਜੰਗਾਂ ਯੁੱਧਾਂ ਵਿਚ ਬਤੀਤ ਕੀਤਾ, ਕਿਉਂਕਿ ਧਰਮ ਦੀ ਰੱਖਿਆ ਵਾਸਤੇ ਧਰਮ ਦੇ ਧਾਰਨੀਆਂ ਨੂੰ ਬਚਾਉਣ ਵਾਸਤੇ ਔਰ ਧਰਮ ਦੇ ਵਿਰੋਧੀ ਜ਼ਾਲਮਾਂ ਦਾ ਨਾਸ਼ ਕਰਨ ਵਾਸਤੇ ਆਪ ਨੇ ਗੁਰੂ ਘਰ ਦੀ ਬਾਝ ਮਰਿਆਦਾ ਤਬਦੀਲ ਕਰਨ ਦੀ ਲੋੜ ਮਹਿਸੂਸ ਕੀਤੀ।
پھر بھی آپ نے بہت سارے علاقوں میں جا کے گرمت کا پرچار کیتا. انہوں تو بعد ستویں پاتشاہ گرو ہر رائے صاحب مہاراج جی کیرتپور صاحب اور پنجاب دے کچھ علاقوں میں جا کے گرمت کا پرچار کرتے رہے. اٹھویں پاتشاہ گرو ہرکرن صاحب مہاراج کی شریرک اوستھا بہت چھوٹی سی جن آپ گرتا گدی تے براجمان ہوئے, پر پھر بھی آپ جدو کیرتپور صاحب تو چلے تو راستے وچ نگراں وچ شہراں وچ گرمت دا سکھی دا پرچار کردے کردے اتھے دلی شہر پہنچے. اتھوں اگے نہیں گئے. ہن صاحب گرو تیغ بہادر جی مہاراج نے لوڑ محسوس کیتی بھی صاحب گرو نانک دیو جی مہاراج دے لائے سکھی دے بوٹے نو پرفلت کرنا ہے, سکھی دی پھلواڑی نو سر سبز رکھنا ہے. وہ آپ نے پھر گرمت دا پرچار کرن واسطے پورب دیش والوں چلے پارے. سار سنگت مہاراج تیرتھاں دی یاترا کرن واسطے نہیں چلے بلکہ تیرتھاں نو پوتر کرن واسطے سری آنندپور صاحب تو چلے ہیں, کیونکہ وہ تو آپ خود جنگم تیرتھن جتھے جائے بہے میرا ست گرو سو تھان سہاوا رام راجے. تو جس جگہ نو اپنے چرن چھو بخش دیندے وہ جگہ تیرتھ بن جاندی. گرسکھ اس جگہ دی تلاش کر کے اس جگہ دی مٹی نو چوک کے اپنے مستک نال لاؤندے اپنے کروڑا وگنا کروڑا پاپا نو ناش کرن واسطے. گرسکھی سو تھان پالیا دائے دھوڑ مک لاوا سات ارت پئی ہریاب دی جتھے میرا ستگر بیٹھا آئے. سے جنت پئے ہریاب لے جنی میرا ستگر دیکھیا جائے. اسار سنگ مہاراج تا آپ جنگم تیرت سن تو انہاں نو کیڑی ضرورت پئی سی تیرتھاں دی یاترا کرن دی. وہ تو جس جگہ نو اپنی چرن چو بخش دے اتھوں دا ذرہ ذرہ پوتر ہو جاندا. اتھوں نے جیو جنت ونسپتی ساری دی ساری پوتر ہو جایا کر دی. تو تائیں وہ صاحب گرو رام داس جی مہاراج نے فرمان کیتا ہے پیارے جی جتھے سات گر جائے بیٹھ دے. پیارے جی جتھے سات گر جائے بیٹھ دے. ستگر جائے بیٹھ دے. پیارے جی جتھے ستگر جائے بیٹھ دے. سہاوا وہ تھان
ਸੁਹਾਵਾ ਹੋਵੇ ਹਰੇ ਜੀ ਜਿੱਥੇ ਸਤਿਗੁਰ ਜਾਏ ਬੈਠਦੇ ਹਰੇ ਜੀ ਜਿੱਥੇ ਸਤਿਗੁਰ ਜਾਏ ਬੈਠਦੇ ਜਾਇਬ ਹੈ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਜਾਇਬ ਹੈ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਗੁਰਸਿੱਖੀ ਸੋਧਾ ਪਾਲਿਆ ਤੂੰ ਖੁਦਾਵਾ ਸੋਧਾਨ ਪਾਲਿਆ ਲੈ ਧੂੜ ਮੁਖਲਾਵਾ ਗੁਰ ਸਿੱਖੀ ਸੋਧਾਨ ਪਾਲਿਆ ਲੈ ਧੂੜ ਮੁਖਲਾਵਾ ਗੁਰ ਸਿੱਖਾਂ ਦੀ ਗੱਲ ਸਾਲ ਪਈ ਜਿਨ ਹਰ ਨਾਮ ਸਿਆਵਾ ਗੁਰ ਸਿੱਖਾਂ ਦੀ ਗੱਲ ਸਾਲ ਪਈ ਜਿਨ ਹਰ ਨਾਮ ਸਿਆਵਾ ਗੁਰ ਸਿੱਖਾਂ ਕੀ ਗੱਲ ਸਾਹਿਬ ਪਈ ਜੇ ਹਰ ਨਾਮ ਸਿਆਵਾ ਦਿਨ ਨਾਨਕ ਸਤਿਗੁਰ ਪੂਜਿਆ ਦਿਨ ਹਰ ਪੂਜ ਕਰਾਵਾ ਦਿਨ ਨਾਨਕ ਸਤਿਗੁਰ ਪੂਜਿਆ ਦਿਨ ਹਰ ਪੂਜ ਕਰਾਵਾ ਸਦਾਇਬ ਹੈ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਇੱਥੇ ਜਾਇਬ ਹੈ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ
ਸਾਰਥ ਮਹਾਰਾਜ ਨੂੰ ਕਿਹੜੀ ਲੋੜ ਪਈ ਸੀ ਤੀਰਥਾਂ ਦੀ ਯਾਤਰਾ ਕਰਨ ਦੀ ਤੀਰਥਾਂ ਦੇ ਮਾਨੀ ਦੇਵਤਾਵਾਂ ਦੀ ਚਰਨ ਧੂੜ ਵਾਸਤੇ ਆਪ ਤਰਸਦੇ ਸਨ ਸਤਿਗੁਰੂ ਸੱਚੇ ਪਾਤਸ਼ਾਹ ਦਾ ਕਹਿਣਾ ਹੀ ਕੀ ਹੈ ਤੀਰਥਾਂ ਦੇ ਮਾਨੀ ਦੇਵਤਾ ਤਾਂ ਉਹਨਾਂ ਦੇ ਗੁਰਸਿੱਖਾਂ ਦੀ ਚਰਨ ਧੂੜ ਵਾਸਤੇ ਵੀ ਤਰਸਦੇ ਹਨ ਗੰਗਾ ਜਮਨਾ ਸਰਸਤੀ ਗੋਦਾਵਰੀ ਤੇ ਕਰਹੇ ਉਦਮ ਧੂਰ ਸਾਧੂ ਗੀਤਾ ਕਿਲ ਵਿਖ ਮੈਲ ਭਰੇ ਭਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂਰ ਗਵਾਈ ਤੀਰਥ ਵੀ ਲੋਤ ਦੇ ਸੰਤਾਂ ਦੀ ਧੂੜੀ ਤਾਈ ਤੀਰਥ ਵੀ ਲੋਤ ਦੇ ਸੰਤਾਂ ਦੀ ਧੂੜੀ ਤਾਈ ਸੰਤਾਂ ਦੀ ਧੂੜੀ ਤਾਈ
ਤੀਰਥੀ ਲੋਤ ਦੇ ਸੰਤਾਂ ਦੀ ਤੂੜੀ ਤਾਈ
ਸੰਗਤ ਆਪਣਾ ਧਿਆਨ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮੈਦਾਨ ਵਾਲਿਆਂ ਦੇ ਚਰਨਾਂ ਵਿੱਚ ਲੈ ਜਾਓ। ਇੱਕ ਵਾਰ ਦਾ ਜ਼ਿਕਰ, ਹਰਿਦੁਆਰ ਕੁੰਭ ਦਾ ਮੇਲਾ ਲੱਗਣਾ ਸੀ। ਬਹੁਤ ਸਾਰੇ ਸਾਧੂ ਮਹਾਂਪੁਰਸ਼ ਟ੍ਰੇਨ ਵਿੱਚ ਸਵਾਰ ਹੋ ਕੇ ਉਸ ਪਾਸਿਓਂ ਹਰਿਦੁਆਰ ਵੱਲ ਨੂੰ ਚੱਲਣ ਵਾਸਤੇ ਤਿਆਰ ਹੋਏ, ਪਰ ਜਦੋਂ ਮਰਦਾਨ ਦਾ ਸਟੇਸ਼ਨ ਆਇਆ ਉੱਥੇ ਇਹਨਾਂ ਮਹਾਂਪੁਰਸ਼ਾਂ ਨੇ ਸਾਧਾਂ ਨੂੰ ਵਿਚਾਰ ਕੀਤੀ ਕਿ ਕਿਉਂ ਨਾ ਜਾਂਦੇ ਜਾਂਦੇ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਦੇ ਦਰਸ਼ਨ ਕਰ ਚੱਲੀਏ। ਖੈਰ ਉੱਥੇ ਉਤਰ ਗਏ, ਸੰਤ ਮਹਾਰਾਜ ਦੇ ਦਰਸ਼ਨਾਂ ਵਾਸਤੇ ਚਲੇ ਗਏ। ਮਹਾਰਾਜ ਨੇ ਬੜਾ ਸਤਿਕਾਰ ਕੀਤਾ, ਉਹਨਾਂ ਸਾਧੂਆਂ ਦੀ ਵਿਸ਼ੇਸ਼ ਸੇਵਾ ਕਰਨ ਵਾਸਤੇ ਸੇਵਾਦਾਰਾਂ ਨੂੰ ਹਿਦਾਇਤਾਂ ਕਰ ਦਿੱਤੀਆਂ। ਇੱਥੇ ਮਹਾਂਪੁਰਸ਼ਾਂ ਨੂੰ ਹਰ ਕਿਸਮ ਦੀ ਸਹੂਲਤ ਦਿੱਤੀ ਜਾਵੇ, ਬੜੀ ਸਾਵਧਾਨੀ ਨਾਲ ਸੇਵਾ ਕੀਤੀ ਜਾਵੇ। ਇਹ ਮਹਾਂਪੁਰਸ਼ ਪਰਮਾਰਥ ਵਾਲੇ ਪਾਸੇ ਦੀਆਂ ਵਿਚਾਰਾਂ ਕਰਨਗੇ, ਕਥਾ ਕੀਰਤਨ ਦਾ ਪ੍ਰਵਾਹ ਚੱਲੇਗਾ, ਸੰਗਤਾਂ ਲਾਭ ਉਠਾਉਣਗੀਆਂ। ਸੰਤ ਮਹਾਰਾਜ ਉਹਨਾਂ ਮਹਾਂਪੁਰਸ਼ਾਂ ਨੂੰ ਸਾਧੂਆਂ ਨੂੰ ਰੋਕ ਲਿਆ। ਰੋਜ਼ ਗੁਰਬਾਣੀ ਦਾ ਕੀਰਤਨ ਹੁੰਦਾ, ਪਰਮਾਰਥ ਵਾਲੇ ਪਾਸੇ ਦੀਆਂ ਗੁਰਮਤ ਦੀਆਂ ਗੁਰੂ ਇਤਿਹਾਸ ਦੀਆਂ ਵਿਚਾਰਾਂ ਹੁੰਦੀਆਂ ਹਨ। ਉਹਨਾਂ ਵਿੱਚੋਂ ਕੁਝ ਸਾਧੂ ਕਾਹਲੇ ਪੈ ਗਏ, ਮਹਾਰਾਜ ਹੁਣ ਸਾਨੂੰ ਛੁੱਟੀਆਂ ਬਖਸ਼ੋ, ਅਸੀਂ ਜਾ ਕੇ ਕੁੰਭ ਦੇ ਮੇਲੇ ਪਰ ਇਸ਼ਨਾਨ ਕਰਨਾ। ਮਹਾਰਾਜ ਨੇ ਬਥੇਰਾ ਰੋਕਣ ਦਾ ਯਤਨ ਕੀਤਾ, ਮਹਾਂਪੁਰਸ਼ੋ ਕੁਝ ਹੋਰ ਸਮਾਂ ਸੰਗਤਾਂ ਨੂੰ ਦਰਸ਼ਨ ਦੇਵੋ। ਸੰਗਤਾਂ ਗੁਰਬਾਣੀ ਦੇ ਨਾਲ ਜੁੜਨਗੀਆਂ, ਕਿਵੇਂ ਕਥਾ ਕੀਰਤਨ ਦਾ ਪ੍ਰਵਾਹ ਚੱਲ ਰਿਹਾ, ਇੱਥੇ ਕੁੰਭ ਬਣਿਆ। ਫਿਰ ਮਹਾਰਾਜ ਦਾ ਵਚਨ ਮੰਨ ਕੇ ਫਿਰ ਟਿਕ ਗਏ। ਦੋ ਚਾਰ ਦਿਨ ਬਾਅਦ ਫਿਰ ਛੁੱਟੀ ਮੰਗਣ ਲੱਗੇ। ਸੰਤ ਮਹਾਰਾਜ ਨੇ ਫਿਰ ਰੋਕ ਲਏ, ਮਹਾਂਪੁਰਸ਼ੋ ਜੇ ਹੋਰ ਸੰਗਤਾਂ ਨੂੰ ਨਿਹਾਲ ਕਰੋ ਕਥਾ ਕੀਰਤਨ ਦੁਆਰਾ। ਦੋ ਚਾਰ ਦਿਨ ਬਤੀਤ ਕੀਤੇ, ਤੀਸਰੀ ਵਾਰ ਫਿਰ ਛੁੱਟੀ ਮੰਗਣ ਲੱਗੇ। ਸੰਤ ਮਹਾਰਾਜ ਕਹਿਣ ਲੱਗੇ, ਮਹਾਂਪੁਰਸ਼ੋ ਵੀ ਦੇਖੋ, ਇੱਥੇ ਸਤਸੰਗ ਦਾ ਪ੍ਰਵਾਹ ਚੱਲ ਰਿਹਾ ਹੈ, ਰੋਜ਼ ਅੰਮ੍ਰਿਤਰੀ ਗੰਗਾ ਵਹਿੰਦੀ ਹੈ, ਪ੍ਰਵਟ ਭਾਗੀ ਅੰਮ੍ਰਿਤਰੇ ਬੁੱਕ ਪਰ ਪਰ ਪੀਂਦੇ ਹਨ, ਕਿਰਪਾਲ ਸਮੋਹਾ ਸਰਵਰ ਭਰਾ, ਪੀ ਨਾ ਸਕੈ ਕੋਈ ਨੀਰ, ਭਾਗ ਵੱਡੇ ਤੈ ਪਾਇਓ ਤੂੰ ਭਰ ਭਰ ਪੀਓ ਕਬੀਰ। ਵੀ ਵੱਡੇ ਭਾਗਾਂ ਕਰਕੇ ਆਪਾਂ ਨੂੰ ਅੰਮ੍ਰਿਤਰੀ ਗੰਗਾ ਮਿਲੀ ਹੈ, ਕਿਉਂ ਨਾ ਆਪਾਂ ਇੱਥੇ ਹੀ ਅੰਮ੍ਰਿਤ ਦੇ ਬੁੱਕ ਭਰ ਭਰ ਕੇ ਤ੍ਰਿਪਤ ਹੁੰਦੇ ਜਾਈਏ। ਵੀ ਨਾਲੇ ਮਹਾਂਪੁਰਸ਼ੋ, ਕੁੰਭ ਦਾ ਮੇਲਾ ਤਾਂ ਇਸ ਵਾਰ ਲੱਗਣਾ ਭਰਨਾ ਨਹੀਂ। ਹੁਣ ਸਾਰ ਸੰਗਤ ਕੁਝ ਇੱਕ ਨੂੰ ਤਾਂ ਮਹਾਂਪੁਰਸ਼ਾਂ ਦੇ ਵਚਨਾਂ ਪ੍ਰਸ਼ਰਦਾ ਸੀ, ਉਹ ਤਾਂ ਰੁਕ ਗਏ, ਪਰ ਜਿਹੜੇ ਜ਼ਿਆਦਾ ਕਾਹਲੇ ਸਨ ਉਹਨਾਂ ਨੇ ਬਦੋ ਬਦੀ ਉੱਥੋਂ ਚਾਲੇ ਪਾ ਦਿੱਤੇ। ਅਜੇ ਗੱਡੀ ਦੋ ਚਾਰ ਸਟੇਸ਼ਨ ਹੀ ਅੱਗੇ ਗਈ ਹੈ, ਇਹਦੇ ਨੂੰ ਸਾਰੇ ਸਟੇਸ਼ਨਾਂ ਪਰ ਤਾਰਾਂ ਪਹੁੰਚ ਗਈਆਂ। ਇਸ ਵਾਰ ਕੁੰਭ ਦੇ ਮੇਲੇ ਪਰ ਹੈਜਾ ਫੈਲ ਗਿਆ ਹੈ, ਜਿਤਨੇ ਵੀ ਯਾਤਰੂ ਹਰਿਦੁਆਰ ਵੱਲ ਨੂੰ ਆ ਰਹੇ ਹਨ ਸਭਨਾਂ ਨੂੰ ਵਾਪਸ ਮੋੜ ਦਿਓ, ਕਿਉਂਕਿ ਬਿਮਾਰੀ ਬੜੀ ਖਤਰਨਾਕ ਸੂਰਤ ਅਖਤਿਆਰ ਕਰ ਗਈ ਹੈ। ਜੇਕਰ ਸੰਗਤਾਂ ਇੱਥੇ ਪਹੁੰਚੀਆਂ ਬੜਾ ਜਾਨੀ ਨੁਕਸਾਨ ਹੋਵੇਗਾ। ਜਿਸ ਸਟੇਸ਼ਨ ਉੱਪਰ ਕੋਈ ਗੱਡੀ ਪਹੁੰਚੀ ਆ ਉੱਥੇ ਰੋਕ ਦਿੱਤੀ ਗਈ, ਉੱਥੋਂ ਸਾਰੇ ਯਾਤਰੂ ਵਾਪਸ ਪਰਤਣੇ ਸ਼ੁਰੂ ਹੋ ਗਏ। ਇਹ ਸਾਧੂ ਜਿਨ੍ਹਾਂ ਨੂੰ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲੇ ਰੋਕਦੇ ਵੀ ਰਹੇ, ਉਹਨਾਂ ਦਾ ਵਚਨ ਨਾ ਮੰਨਿਆ, ਇਹ ਬੜੇ ਸ਼ਰਮਿੰਦੇ ਹਨ। ਸੋਚਿਆ ਹੁਣ ਮਹਾਂਪੁਰਸ਼ਾਂ ਦੇ ਚਰਨਾਂ ਵਿੱਚ ਜਾ ਕੇ ਆਪਣੇ ਭੁੱਲ ਬਖਸ਼ਾਈਏ, ਆਪਾਂ ਕੁੰਭ ਦੇ ਉੱਪਰ ਤਾਂ ਨਹੀਂ ਜਾ ਸਕੇ, ਉੱਥੇ ਸਤਸੰਗ ਰੂਪੀ ਤੀਰਥ ਉੱਪਰ ਪਹੁੰਚ ਕੇ ਮਹਾਂਪੁਰਸ਼ਾਂ ਦੇ ਦਰਸ਼ਨਾਂ ਤੋਂ ਉਹਨਾਂ ਦੇ ਉਪਦੇਸ਼ ਤੋਂ ਲਾਭ ਉਠਾਈਏ। ਸੋ ਆ ਗਏ ਵਾਪਸ। ਸੰਤ ਮਹਾਰਾਜ ਕਹਿਣ ਲੱਗੇ, ਸਾਧੂ ਜਨੋ, ਕਰਿਆ ਇਸ਼ਨਾਨ? ਉਛੇ ਬਹਿ ਕੇ ਕਹਿਣ ਲੱਗੇ, ਮਹਾਰਾਜ ਅਸੀਂ ਭੁੱਲਣਹਾਰ ਹਾਂ, ਆਪਦਾ ਵਚਨ ਨਹੀਂ ਮੰਨਿਆ। ਪਰ ਜਿਹੜੇ ਇਹਨਾਂ ਦੇ ਨਾਲ ਦੇ ਸਨ ਮਹਾਰਾਜ ਦਾ ਵਚਨ ਮੰਨ ਕੇ ਹੋਤੀ ਮੁੰਡਾ ਰੁਕ ਗਏ ਸਨ, ਉਹਨਾਂ ਨੇ ਵੀ ਇਹਨਾਂ ਨੂੰ ਬੜੀਆਂ ਲਾਹਣਤਾਂ ਪਾਈਆਂ। ਅਖੀਰ ਇਹਨਾਂ ਨੇ ਨਿਯਮ ਕਰ ਲਿਆ ਵੀ ਜਿਤਨੀ ਦੇਰ ਹੁਣ ਸੰਤ ਮਹਾਰਾਜ ਛੁੱਟੀ ਨਹੀਂ ਦੇਣਗੇ ਤੋਂ ਵਾਪਸ ਨਹੀਂ ਜਾਵਾਂਗੇ। ਉਸੇ ਤਰ੍ਹਾਂ ਕਥਾ ਕੀਰਤਨ ਦਾ ਪ੍ਰਵਾਹ ਜਾਰੀ ਰਿਹਾ। ਇੱਕ ਦਿਨ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਨੇ ਸੋਚਿਆ ਵੀ ਇਹਨਾਂ ਦੀ ਸ਼ਰਧਾ ਹੈ ਗੰਗਾ ਉੱਪਰ, ਇਹਨਾਂ ਦੀ ਭਾਵਨਾ ਉੱਥੇ ਜਾ ਕੇ ਇਸ਼ਨਾਨ ਕਰਦੇ ਸੀ, ਸੋ ਕਿਉਂ ਨਾ ਗੰਗਾ ਨੂੰ ਇਹਨਾਂ ਮਹਾਂਪੁਰਸ਼ਾਂ ਦੇ ਚਰਨਾਂ ਵਿੱਚ ਹੀ ਬੁਲਾ ਲਿਆ ਜਾਵੇ, ਇਹ ਉੱਥੇ ਤਾਂ ਪਹੁੰਚ ਨਹੀਂ ਸਕਦੇ। ਉਹ ਕਹਿਣ ਲੱਗੇ, ਮਹਾਂਪੁਰਸ਼ੋ, ਇਸ ਵਾਰ ਤਾਂ ਤੁਹਾਨੂੰ ਬੜੀ ਮਾਯੂਸੀ ਹੋਈ ਹੈ, ਤੁਸੀਂ ਕਿਉਂ ਬੁਰੇ ਉੱਪਰ ਜਾ ਕੇ ਗੰਗਾ ਤੇ ਇਸ਼ਨਾਨ ਨਹੀਂ ਕਰ ਸਕੇ? ਚਲੋ ਸਾਡੇ ਨਾਲ, ਤੁਹਾਨੂੰ ਗੰਗਾ ਦਾ ਇਸ਼ਨਾਨ ਕਰਾ ਲਿਆਈਏ। ਅੱਗੇ ਅੱਗੇ ਸੰਤ ਜੀ ਮਹਾਰਾਜ, ਪਿੱਛੇ ਪਿੱਛੇ ਸਾਰੇ ਸਾਧੂ। ਨੇੜੇ ਕਲਪਾਣੀ ਨਦੀ ਵਗਦੀ ਸੀ ਅਤੇ ਇੱਕ ਬਹੁਤ ਵੱਡਾ ਪੱਥਰ ਪਿਆ ਸੀ। ਮਹਾਰਾਜ ਨੇ ਆਪਣੇ ਪਵਿੱਤਰ ਹੱਥਾਂ ਦੇ ਨਾਲ ਉਹ ਪੱਥਰ ਇੱਕ ਪਾਸੇ ਉਠਾਇਆ, ਉਸਾਰ ਸਿੰਘ ਜ਼ਮੀਨ ਵਿੱਚੋਂ ਬੜੇ ਨਿਰਮਲ ਬੜੇ ਸ਼ੁੱਧ ਪਵਿੱਤਰ ਜਲ ਦੀ 3 ਫੁੱਟ ਉੱਚੀ ਤਾਰ ਉੱਠਦੀ ਹੈ। ਮਹਾਰਾਜ ਕਹਿਣ ਲੱਗੇ, ਮਹਾਂਪੁਰਸ਼ੋ, ਵੀ ਤੁਸੀਂ ਤਾਂ ਗੰਗਾ ਤੇ ਜਾ ਨਹੀਂ ਸਕੇ, ਗੰਗਾ ਆਪ ਆਈ ਆ ਤੁਹਾਡੇ ਚਰਨ ਪਰਸਨ ਵਾਸਤੇ, ਇੱਥੇ ਲਾਓ ਚੁੱਭੀਆਂ ਇਸ਼ਨਾਨ ਕਰੋ तुहाडे मन दी भावना सी ना गंगा दा इशनान करन दी, इह सतगुरु सच्चे पातशाह ने तुहाडी भावना पूरी कीती है। उन्हां साधुआं ने महापुरशां ने उस निर्मल जल विच इशनान कीता, वापस आ गए। हुण सारथक कई एक नूं शंका फुरिया कि किते होवे ना उत्थे पाणी दा कोई चश्मा होवे। दोबारा जाके बथेरा पत्थर उठाया और उत्थे पाणी किथे? उदन संत महाराज दी आत्मक शक्ति सी, क्योंकि सारथक तीर्थां दे विमानी देवता इह जे महापुरखां दे चरण धूण वास्ते तरसदे हन, क्योंकि लोग नदियां इकट्ठियां होंदियां। उथे माता नानकी जी ने अपने सपुत्र नूं मीरी पीढ़ी दे पातशाह गुरु हरगोबिंद साहिब महाराज दा वरदान याद कराया। सपुत्र जी, ओ तुहाडे गुरु पिता ने तुहानूं दो वरदान दिते सन। एक तां ए कि समा पा के ये गुरु नानक देव जी महाराज जी गुरता गद्दी दे मालक बनणगे, और दूसरा वरदान तुहानूं यह भी मिलिया सी वी तुहाडे कर किसी महान तेजस्वी तेज प्रतापी सूरवीर महाबली किसी योधे का अवतार होना है। तो आप कृपा करके दसो ये महाराज के वचना फल लगन कितनी क देर है, साहबजादे का अवतार कितने समय तक होगा, कदों बख्शिश होगी अकाल पुरख वाहेगुरु की? मेरी वासा भी बहुत बिरध हो चुकी है, मैं भी अपने होने वाले पोतरे का मुंह देख लव। सारथंग भावे साहब गुरु तेग बहादुर जी महाराज जो कि वार्ता होनी सी सब कुछ जानते सन, उन्होंने तीन काल की सोझी सी पिछे की होया हुण की हो रहा अगे नूं की होवेगा, उन्होंने सब हस्तमल सी, पर फिर भी अपने माता नानक जी नूं कहण लगे, माता जी जे तुहानूं पोतरा कढ़ाउण दा चाह है फिर इउं करो, इह संगत गुरु रूप है, संगत विच परमेश्वर दा वास है, संगत नूं गुरु नानक दा रूप जान के परमेश्वर दा रूप समझ के सेवा करो। आए गए व्यागत महापुरुष दित्ती दी सेवा होवे, इसे गुरु के निमित लंगर चला दिओ, हर आउण वाले नूं भुखे नूं प्रशादा नगण नूं वस्त्र मिले, इउं दान पुन करो, सार संगत दी सेवा करो। तो सेवा कीत्या पुत्र दंगी चारे पदार्थ मिलदे हन, और सार संगत दी सेवा इहदे नाल होर श्रेष्ठ सेवा तां कोई हो नहीं सकदी। हो मन तन खोजी पाल भलाई, क्यों प्यारा प्रीतम मिलै मेरी माई, मिल सत संगत खोज दसाई, विच संगत हर प्रभ सै जीओ, विच संगतां दे वसदा हर प्रभ मेरा, हर प्रभ मेरा, विच संगतां दे वसदा हर प्रभ मेरा, हर प्रभ मेरा, संतां दे वसदा हर प्रभ मेरा, 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 हर प्रभ ਸਾਰ ਸੰਗਤ ਸਾਹਿਬ ਗੁਰੂ ਤੇਗ ਬਹਾਦਰ ਜੀ ਦੇ ਮਹਾਰਾਜ ਦਾ ਵਚਨ ਮੰਨ ਕੇ ਮਾਤਾ ਨਾਨਕੀ ਜੀ ਮਹਾਰਾਜ ਦੇ ਮਹਿਲ ਜਗਤ ਮਾਤਾ ਗੁਜਰੀ ਜੀ ਇਹਨਾਂ ਦੇ ਸਾਰੇ ਪਰਿਵਾਰ ਨੇ ਹੁਣ ਆਏ ਗਏ ਅਭਿਆਗ ਦਿੱਤੀਆਂ ਮਹਾਂਪੁਰਸ਼ਾਂ ਦੀ ਅਥਵਾ ਸਾਰ ਸੰਗਤ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਜਬ ਹੀ ਜਾਤ ਦ੍ਰਿਵੇਣੀ ਭਏ ਪੁੰਨ ਦਾਨ ਦਿਨ ਕਰਤ ਬਿਤੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਉਹਨਾਂ ਦੀ ਸੇਵਾ ਦੇ ਉੱਪਰ ਪ੍ਰਸੰਨ ਹੋ ਗਿਆ। ਫਿਰ ਗੁਰੂ ਕਲਗੀ ਤ੍ਰਿਪਾਤਸ਼ਾਹ ਪ੍ਰਮਾਣ ਕਰਦੇ ਵੀ ਉਸ ਸਮੇਂ ਅਸੀਂ ਆਪਣੇ ਪਹਿਲੇ ਜਾਮੇ ਵਿੱਚ ਹੇਮਕੁੰਡ ਨਾਂ ਦੇ ਪਰਬਤ ਉੱਪਰ ਬੜੀ ਭਾਰੀ ਤਪੱਸਿਆ ਕਰ ਰਹੇ ਸਾਂ। ਸਿੱਖਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਇਹ ਹੇਮਕੁੰਡ ਪਰਬਤ ਦੀ ਨਿਸ਼ਾਨੀ ਕੀ ਹੈ? ਮਹਾਰਾਜ ਕਹਿਣ ਲੱਗੇ ਹੇਮਕੁੰਡ ਪਰਬਤ ਹੈ ਜਹਾਂ ਸਬਤ ਸਰਿੰਗ ਸੋਭਤ ਹੈ ਤਹਾਂ, ਵੀ ਉੱਥੇ ਪਹਾੜ ਦੀਆਂ ਸੱਤ ਚੋਟੀਆਂ ਸ਼ੋਭ ਰਹੀਆਂ ਹਨ। ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਉਸ ਜਗ੍ਹਾ ਦੀ ਮਹੱਤਤਾ ਕੀ ਹੈ? ਮਹਾਰਾਜ ਕਹਿਣ ਲੱਗੇ ਸਬਤ ਸਰਿੰਗ ਤੇ ਨਾਮ ਕਹਾਵਾ ਪੰਡ ਰਾਜ ਜਿਹ ਜੋਗ ਕਮਾਵਾ, ਵੀ ਉਸ ਜਗ੍ਹਾ ਦੁਆਪਰ ਯੁੱਗ ਦੇ ਅਖੀਰ ਵਿੱਚ ਪੰਜ ਪਾਂਡਵ ਭਰਾਵਾਂ ਨੇ ਜੋ ਕਮਾਇਆ ਸੀ ਤਪੱਸਿਆ ਕੀਤੀ ਸੀ, ਅਸੀਂ ਵੀ ਉੱਥੇ ਆਪਣੇ ਪਹਿਲੇ ਜਨਮ ਦੀ ਬੜੀ ਘੋਰ ਤਪੱਸਿਆ ਕੀਤੀ, ਤੈ ਹਮ ਅਧਿਕ ਤਪੱਸਿਆ ਸਾਧੀ ਮਹਾਕਾਲ ਕਾਲ ਕਾਇਰਾਦੀ। ਜਿੱਥੇ ਪਾਂਡਵਾਂ ਨੇ ਜੋਗ ਕਮਾਇਆ ਉੱਥੇ ਮੈਂ ਤਪੱਸਿਆ ਕਰੀ, ਜਿੱਥੇ ਪਾਂਡਵਾਂ ਨੇ ਜੋਗ ਕਮਾਇਆ ਉੱਥੇ ਮੈਂ ਤਪੱਸਿਆ ਕਰੀ, ਤਪੱਸਿਆ ਕਰੀ ਜੇ ਪਾਂਡਵਾਂ ਨੇ ਜੋਗ ਕਮਾਇਆ ਉੱਥੇ ਮੈਂ ਤਪੱਸਿਆ ਕਰੀ, ਸਤਿ ਸ਼੍ਰੀ ਅਕਾਲ।
मैं तो बसे आदरी मेरे प्यारे उसे मैं तो बसे आकरी
सब सिरंग ते नाम कहावा पंड राधे जो कुमावा तय हम अदक तपस्या साधी महाकाल काल का राधी ए विद करत तपस्या भयो द्वैते एक रूप वै गयो सारथंग भगती दो तो शुरू हुंदी एक ते जाके समाप्त हो जाती है तो भगत कर भगती करदे करदे भगवान दा रूप हो जाते हैं। महाराज कह लगे सी काल का नाश करने वाली महाकाल शक्ति अथवा अकाल पुरख वाहगुरु की आराधना की आराधना करते करते भेद हो गए। इधर मात लोक उपर तात मात मुर अलख अराधा बहुविध योग साधना साधा तो साडे माता पिता ने बड़ी कोर तपस्या की बड़ी कठिन घालना घाली हुण सार संगत ध्यान दियो साहिब गुरु तेग बहादुर जी महाराज ने 26 साल 9 महीने 13 दिन बाबे बकाल दे भोरे विच रह के तपस्या की। गुरु कलगी त्रिपारश अपने पिछले जन्म दे विच हेमकुंड नां दे पर्वत उपर तपस्या कर रहे हैं। परमेश्वर अकाल पुरख वाहगुरु साहिब गुरु तेग बहादुर जी महाराज की तपस्या पर भी प्रसन्न होए और दुष्ट दमन की तपस्या पर भी तात मात मुर अलख राधा बहुविध योग साधना साधा तिन जो करी अलख की सेवा ताते भय प्रसन्न गुरुदेवा तिन प्रभ जाव आए समोह दिया तब हम जन्म कदू मह लिया। महाराज कहते फिर सानू अकाल पुरख वाहगुरु ने आग्या की ए दुष्ट दमन मात लोक पर जुल्म दी हनेरियां वग रही हैं। जुल्म दी वगदी हनेरी नूं ठल पाउण वास्ते किते महाबली दे अवतार दी जरूरत है। जब जब होत अरिष्ट पारा तब तब दे धरत अवतारा जदों भी मात लोक पर जुल्म वरदा है उदों परमेशर किसी अवतार नूं भेजदा जुल्म दा नाश करन वास्ते। ऐ दुष्ट दमन तुहाडा भी हुण मात लोक पर जाना बनदा जाओ नौवें पातशाह साहिब गुरु तेग बहादुर जी महाराज दे घर माता गुजरी जी दी कुखों अपने आप नूं प्रगट करो। उत्थे जाके महाराज फरमान करदे हन भावें असीं नहीं सी चाहुंदे भी उस मौज न उस मस्ती उस आनंद न छड़ दें। चेतना पयो हमरो आवन कह ਚੁਵੀ ਰਹੀ ਸਰਦ ਪ੍ਰਭ ਚਰਨ ਮੈਂ। ਪਰ ਪਰਮੇਸ਼ਰ ਦਾ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਵੀ ਨਹੀਂ ਸਾਂ ਮੋੜ ਸਕਦੇ। ਸਾਰ ਸੰਗਤ ਇੱਧਰ ਧਿਆਨ ਦਿਓ, ਪ੍ਰਾਗਰਾਗ ਤੀਰਥਾਂ ਦੀ ਤ੍ਰਿਵੇਣੀ ਇਲਾਹਾਬਾਦ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਸਾਰਾ ਪਰਿਵਾਰ, ਸਿੱਖ ਸੰਗਤਾਂ ਦੀ ਆ ਗਏ ਅਭਿਆਗਤ ਸਥਿਤੀਆਂ ਦੀ, ਸਾਧੂਆਂ ਦੀ ਬੜੀ ਸੇਵਾ ਕਰ ਰਿਹਾ, ਉਨ੍ਹਾਂ ਦੀ ਸੇਵਾ ਨੂੰ ਫਲ ਲੱਗਿਆ। ਉਥੇ ਇਲਾਹਾਬਾਦ ਹੀ ਦੁਸ਼ਟ ਦਮਨ ਨੇ ਮਾਤਾ ਗੁਰਜੀ ਜੀ ਦੇ ਉਦਰ ਵਿੱਚ ਪ੍ਰਵੇਸ਼ ਕੀਤਾ। ਮਹਾਰਾਜ ਕਹਿੰਦੇ ਨੇ ਤਹੀ ਪ੍ਰਕਾਸ਼ ਹਮਾਰਾ ਭਇਓ ਉਪਾਵ ਇਲਾਹਾਬਾਦ। ਉਥੋਂ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਆਸਾਮ ਦੇਸ਼ ਵਿੱਚ ਗੁਰਮਤ ਦਾ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਚਲੇ ਗਏ। ਆਪਣੇ ਪਰਿਵਾਰ ਨੂੰ ਭੇਜ ਦਿੱਤਾ ਪਟਨੇ, ਜੋ ਉਸ ਇਲਾਕੇ ਦੇ ਵਿੱਚ ਗੁਰਮਤ ਦਾ ਸਿੱਖੀ ਦਾ ਕੇਂਦਰ ਸੀ। ਕਿਸੇ ਸਮੇਂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਆਏ ਸਨ, ਸਾਲ ਤਰੇ ਜੌਹਰੀ ਉੱਪਰ ਬਖਸ਼ਿਸ਼ ਕੀਤੀ ਸੀ ਔਰ ਉਹਦੇ ਨੌਕਰ ਅਧਰਕੇ ਉੱਪਰ, ਅਧਰਕੇ ਦੀ ਸੰਤਾਨ ਉਸੀਨੇ ਵਸੀਨੇ ਉਸ ਇਲਾਕੇ ਵਿੱਚ ਗੁਰਮਤ ਦਾ ਪ੍ਰਚਾਰ ਕਰ ਰਹੀ ਸੀ। ਚਲੋ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਸ ਇਲਾਕੇ ਦੇ ਪਾਸ ਪਹੁੰਚੇ, ਉਦੋਂ ਗੁਲਾਬ ਰਾਏ ਨਾਂ ਦਾ ਮਸੰਦ ਉਸ ਇਲਾਕੇ ਵਿੱਚ ਗੁਰਮਤ ਦਾ ਪ੍ਰਚਾਰ ਕਰ ਰਿਹਾ ਸੀ। ਮਹਾਰਾਜ ਨੇ ਆਪਣੇ ਸਾਰੇ ਪਰਿਵਾਰ ਨੂੰ ਭਾਈ ਗੁਲਾਬ ਰਾਏ ਦੇ ਪਾਸ ਭੇਜ ਦਿੱਤਾ। ਉਸੇ ਹਵੇਲੀ ਵਿੱਚ ਜਿਹਨੂੰ ਕਿਸੇ ਸਮੇਂ ਸਾਲ ਸਰੈ ਜੌਹਰੀ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸਿੱਖੀ ਧਾਰਨ ਕਰਨ ਉਪਰੰਤ ਧਰਮਸ਼ਾਲਾ ਦਾ ਰੂਪ ਦੇ ਦਿੱਤਾ ਸੀ, ਮਹਾਰਾਜ ਦੇ ਪਰਿਵਾਰ ਦਾ ਉਤਾਰਾ ਕੀਤਾ ਗਿਆ ਅਤੇ ਸਾਰ ਸੰਗਤ ਉਸੇ ਪਵਿੱਤਰ ਥਾਂ ਫਿਰ ਸਮਾਂ ਪਾ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਦੂਸਰਾ ਵਰਦਾਨ ਫਲੇ ਪੂਤ ਹੋਇਆ। ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਘਰ ਸਾਹਿਬਜ਼ਾਦਾ ਗੋਬਿੰਦ ਰਾਏ ਜੀ ਦਾ ਜਨਮ ਹੁੰਦਾ ਹੈ। ਮਹਾਰਾਜ ਕਹਿੰਦੇ ਨੇ ਤਹੀ ਪ੍ਰਕਾਸ਼ ਹਮਾਰਾ ਭਇਓ, ਅੱਗੇ ਪਟਨੇ ਸ਼ਹਿਰ ਵਿੱਚ ਜਾ ਕੇ ਪਟਨਾ ਸ਼ਹਿਰ ਵਿਖੇ ਭਵ ਲਇਓ, ਸ਼ਹਿਰ ਵਿਖੇ ਭਵ ਲਇਓ, ਪਟਨਾ ਸ਼ਹਿਰ ਵਿਖੇ, ਸ਼ਹਿਰ ਵਿਖੇ ਭਵ ਲਇਓ, ਪਟਨਾ ਸ਼ਹਿਰ ਵਿਖੇ। ਸ਼ਹਿਰ ਵਿਖੇ ਪਾਵ ਲਇਓ, ਪਟਨਾ ਸ਼ਹਿਰ ਵਿਖੇ, ਸ਼ਹਿਰ ਵਿਖੇ ਪਾਵ ਲਇਓ, ਪਟਨਾ ਸ਼ਹਿਰ ਵਿਖੇ, ਪਟਨਾ ਸ਼ਹਿਰ ਵਿਖੇ ਪਾਵ ਲਇਓ, ਪਟਨਾ ਸ਼ਹਿਰ ਵਿਖੇ ਪਾਵ ਲਇਓ, ਪਟਨਾ ਸ਼ਹਿਰ ਵਿਖੇ ਪਾਵ ਲਇਓ, ਪਟਨਾ ਸ਼ਹਿਰ ਵਿਖੇ ਪਾਵ ਲਇਓ। ਸ਼ਹਿਰ ਵਿਖੇ ਪਾਵ ਲਇਓ, ਪਟਨਾ ਸ਼ਹਿਰ ਵਿਖੇ, ਸ਼ਹਿਰ ਵਿਖੇ ਪਾਵ ਲਇਓ, ਪਟਨਾ ਸ਼ਹਿਰ ਵਿਖੇ, ਸਾਰ ਸੰਗਤ ਮਹਾਰਾਜ ਦੇ ਮੀਰੀ ਪੀਰੀ ਦੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦੋਵੇਂ ਵਰਦਾਨ ਪੂਰੇ ਹੋ ਗਏ। ਇੱਕ ਇਹਨਾਂ ਨੇ ਹੋਰ ਵੀ ਵਚਨ ਕੀਤਾ ਸੀ ਵੀ ਇਹ ਮਹਾਨ ਧੀਰਜ ਧਾਰੀ ਹੋਣਗੇ, ਅਜਰ ਨੂੰ ਜਰਨ ਵਾਲੇ ਹੋਣਗੇ, ਸੰਗਤਾਂ ਨੂੰ ਕੁਰਬਾਨੀ ਦੀ ਜਾਚ ਸਿਖਾਉਣਗੇ। ਖਰਿਦਰ ਅਸਾਮ ਵਿੱਚ ਹੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਸਾਹਿਬਜ਼ਾਦੇ ਦੇ ਅਵਤਾਰ ਦੀ ਖ਼ਬਰ ਪਹੁੰਚੀ। ਗੁਰੂ ਘਰ ਵਿਚ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ। ਰੋਸ ਲਾ ਕੇ ਵਿੱਚ ਗੁਰਮਤ ਦਾ ਪ੍ਰਚਾਰ ਕਰਨ ਉਪਰੰਤ ਮਹਾਰਾਜ ਪਟਨੇ ਗਏ, ਸਾਹਿਬਜ਼ਾਦੇ ਦੇ ਦਰਸ਼ਨ ਕੀਤੇ, ਕੁਝ ਸਮਾਂ ਰਹਿ ਕੇ ਸੰਗਤਾਂ ਨੂੰ ਆਪਣੇ ਦਰਸ਼ਨਾਂ ਦੁਆਰਾ ਉਪਦੇਸ਼ ਦੁਆਰਾ ਕਿਰਤਾਰਥ ਕਰਦੇ ਰਹੇ। ਫਿਰ ਔਰੰਗਜ਼ੇਬ ਦੇ ਜ਼ੁਲਮ ਦੀਆਂ ਖ਼ਬਰਾਂ ਪਹੁੰਚੀਆਂ, ਵਾਪਸ ਪੰਜਾਬ ਨੂੰ ਚੱਲੇ ਭਾਰਤ। ਪਹੁੰਚ ਕੇ ਸ੍ਰੀ ਅਨੰਦਪੁਰ ਸਾਹਿਬ, ਉਧਰ ਸਾਹਿਬਜ਼ਾਦਾ ਗੋਬਿੰਦ ਰਾਏ ਜੀ ਪਟਨੇ ਸ਼ਹਿਰ ਦੇ ਵਿਚ ਬਾਲ ਲੀਲਾ ਦੇ ਕੌਤਕ ਕਰਦੇ ਰਹੇ। ਫਿਰ ਮਹਾਰਾਜ ਨੇ ਹੁਕਮਨਾਮਾ ਭੇਜਿਆ, ਮਹਾਰਾਜ ਕਹਿੰਦੇ ਮਦਰ ਦੇਸ ਹਮਕੋ ਲੈ ਆਏ, ਪਾਂਤ ਪਾਂਤ ਦਾਈਆਂ ਦੁਲਰਾਏ, ਕਿੰਨੀ ਅਨਕ ਪਾਂਡ ਤਨ ਰੱਛਾ, ਦੀਨੀ ਪਾਂਤ ਪਾਂਤ ਕੀ ਸਿੱਛਾ, ਜਬ ਹਮ ਧਰਮ ਕਰਮ ਮੋਹ ਆਏ, ਦੇਵ ਲੋਕ ਤਬ ਪਿਤਾ ਸਦਾਏ। ਇਹ ਸਭ ਕੁਝ ਮਹਾਰਾਜ ਨੇ ਆਪਣੀ ਆਟੋਬਾਇਓਗ੍ਰਾਫੀ ਵਿਚਿੱਤਰ ਨਾਟਕ ਵਿਚ ਲਿਖਿਆ। ਇਹ ਕੁਝ ਸਾਲ ਅਸੀਂ ਪਟਨੇ ਸ਼ਹਿਰ ਰਹੇ, ਫਿਰ ਸਾਨੂੰ ਵਾਪਸ ਪੰਜਾਬ ਲੈ ਆਏ। ਉਥੇ ਸਾਡੀ ਬੜੀ ਚੰਗੇ ਤਰੀਕੇ ਪਰਵਰਿਸ਼ ਕੀਤੀ ਗਈ, ਬੜੀ ਅੱਛੀ ਤਾਲੀਮ ਦਵਾਈ ਗਈ, ਸ਼ਾਸਤਰ ਵਿਦਿਆ ਦਾ ਅਭਿਆਸ ਕਰਾਇਆ ਗਿਆ। ਜਦੋਂ ਅਸੀਂ ਅਜੇ ਬਚਪਨ ਵਿਚ ਹੀ ਸਾਂ, ਹੋਸ਼ ਹੀ ਸੰਭਾਲੀ ਸੀ, ਇਤਨੇ ਨੂੰ ਸਾਡੇ ਗੁਰੂ ਪਿਤਾ ਦਾ ਅਕਾਲ ਚਲਾਣਾ ਹੋ ਗਿਆ। ਬਾਦਸ਼ਾਹ ਔਰੰਗਜ਼ੇਬ ਨੇ ਆਪਣੇ ਪਿਤਾ ਦੀ ਛਾਤੀ ਤੇ ਪੈਰ ਧਰ ਕੇ, ਆਪਣੇ ਭਰਾਵਾਂ ਦਾ ਖੂਨ ਪੀ ਕੇ ਦਿੱਲੀ ਦੇ ਤਖ਼ਤ ਉਪਰ ਕਬਜ਼ਾ ਕਰ ਲਿਆ। ਇਸ ਗੱਲ ਦਾ ਐਲਾਨ ਕਰ ਦਿੱਤਾ ਵੀ ਕੋਈ ਹਿੰਦੂ ਘੋੜ ਸਵਾਰੀ ਨਹੀਂ ਕਰ ਸਕਦਾ, ਕੋਈ ਹਿੰਦੂ ਕਲਗੀ ਨਹੀਂ ਲਾ ਸਕਦਾ, ਕੋਈ ਹਿੰਦੂ ਨਗਾਰਾ ਨਹੀਂ ਵਜਾ ਸਕਦਾ, ਕੋਈ ਹਿੰਦੂ ਸ਼ਾਹੀ ਠਾਠ ਬਾਠ ਨਾਲ ਨਹੀਂ ਰਹਿ ਸਕਦਾ, ਕਿਸੇ ਮੰਦਰ ਚ ਸੰਖ ਨਹੀਂ ਵਜਾਏ ਜਾ ਸਕਦੇ, ਘੜਿਆਲ ਨਹੀਂ ਵਜਾਏ ਜਾ ਸਕਦੇ, ਮੂਰਤੀ ਪੂਜਾ ਬੰਦ ਕਰ ਦਿੱਤੀ। ਜੋ ਹਿੰਦੂਆਂ ਦੇ ਧਰਮ ਸਥਾਨਾਂ ਦੇ ਬਹੁਤ ਵੱਡੇ ਵੱਡੇ ਮੇਲੇ ਲੱਗਦੇ ਸਨ ਬੰਦ ਕਰ ਦਿੱਤੇ। ਕਾਂਸ਼ੀ ਔਰ ਬਨਾਰਸ ਦੇ ਵਿਚ ਜਿੱਥੇ ਸੰਸਕ੍ਰਿਤ ਵਿਦਿਆ ਪੜ੍ਹਾਈ ਜਾਂਦੀ ਸੀ, ਧਰਮ ਸ਼ਾਸਤਰਾਂ ਦਾ ਮੁਤਾਲਿਆ ਕਰਾਇਆ ਜਾਂਦਾ ਸੀ, ਉਹ ਵਿਦਿਆਲੇ ਬੰਦ ਕਰ ਦਿੱਤੇ। ਬਾਦਸ਼ਾਹ ਔਰੰਗਜ਼ੇਬ ਨੇ ਹੁਕਮ ਕਰ ਦਿੱਤਾ ਜਿਵੇਂ ਕਿਵੇਂ ਵੀ ਹੋ ਸਕੇ, ਭਾਵੇਂ ਕਿਸੇ ਨੂੰ ਲਾਲਚ ਦੇ ਕੇ, ਭਾਵੇਂ ਕਿਸੇ ਨੂੰ ਡਰਾਬਾ ਦੇ ਕੇ ਇਸਲਾਮ ਵਿਚ ਲਿਆਂਦਾ ਜਾਵੇ। ਸਭ ਤੋਂ ਪਹਿਲਾਂ ਵਿਸ਼ੇਸ਼ ਹਦਾਇਤ ਭੇਜੀ ਕਸ਼ਮੀਰ ਦੇ ਗਵਰਨਰ ਨੂੰ ਵੀ ਇਸ ਇਲਾਕੇ ਜਿਤਨੇ ਵੀ ਹਿੰਦੂ ਹਨ, ਉਹ ਭਾਵੇਂ ਉਹਨਾਂ ਨੂੰ ਤਲਵਾਰ ਦੇ ਜ਼ੋਰ ਦੇ ਨਾਲ, ਭਾਵੇਂ ਲਾਲਚ ਦੇ ਕੇ, ਭਾਵੇਂ ਜ਼ਬਰਦਸਤੀ ਕਿਵੇਂ ਵੀ ਕਰ, ਸਭਨਾਂ ਨੂੰ ਇਸਲਾਮ ਦੇ ਚੰਦੇ ਹੇਠ ਲੈ ਆ। ਸਾਰ ਸੰਗਤ ਉਸ ਇਲਾਕੇ ਦੇ ਵਿਚ ਕਸ਼ਮੀਰ ਦੇ ਗਵਰਨਰ ਅਫਗਾਨ ਖਾਨ ਨੇ ਜ਼ੁਲਮ ਦੀ ਇੰਤਹਾ ਕਰ ਦਿੱਤੀ, ਹਿੰਦੂਆਂ ਦੇ ਨੱਕ ਵਿਚ ਦਮ ਕਰ ਦਿੱਤਾ, ਉਨ੍ਹਾਂ ਦੇ ਧਰਮ ਸਥਾਨ ਬੰਦ ਕਰਾ ਦਿੱਤੇ, ਹੁਕਮ ਕਰ ਦਿੱਤਾ ਵੀ ਜਿਹੜਾ ਹਿੰਦੂ ਇਸਲਾਮ ਵਿਚ ਆਵੇਗਾ ਉਹਨੂੰ ਬੜੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ, ਵਰਨਾ ਬੜੀ ਸਖ਼ਤ ਸਜ਼ਾ ਮਿਲੇਗੀ। ਕਿਸੇ ਨੂੰ ਲਾਲਚ ਦੇ ਕੇ ਇਸਲਾਮ ਦੇ ਝੰਡੇ ਹੇਠ ਲੈ ਆਉਂਦਾ, ਕਿਸੇ ਨਾਲ ਜ਼ਬਰਦਸਤੀ ਕੀਤੀ, ਪਰ ਸਾਰ ਸਿੰਘ ਜਿਨ੍ਹਾਂ ਦੇ ਮਨ ਦੇ ਵਿਚ ਗੈਰਤ ਦੇ ਕੁਝ ਅੰਸ਼ ਬਾਕੀ ਸੀ, ਇਨ੍ਹਾਂ ਨੇ ਇਸਲਾਮ ਪ੍ਰਵਾਨ ਕਰਨਾ ਜਾਂ ਇਸਲਾਮ ਦੇ ਝੰਡੇ ਉਠਾਉਣਾ ਜਾਂ ਕਲਮਾ ਪੜ੍ਹਨਾ ਪ੍ਰਵਾਨ ਨਾ ਕੀਤਾ। ਸੋ ਉਸ ਗਵਰਨਰ ਨੇ ਉਨ੍ਹਾਂ ਨੂੰ ਆਪਣੇ ਪਾਸ ਬੁਲਾਇਆ, ਬੜੇ ਡਰਾਬੇ ਬੜੀਆਂ ਧਮਕੀਆਂ ਦਿੱਤੀਆਂ। ਹੁਣ ਸਾਰ ਸੰਗ ਤੇ ਅਖੀਰ ਇਹੋ ਕਹਿਣ ਲੱਗੇ ਵੀ ਸਾਨੂੰ ਕੁਝ ਸਮੇਂ ਦੀ ਮੋਹਲਤ ਮਿਲਣੀ ਚਾਹੀਦੀ ਹੈ, ਅਸੀਂ ਆਪਣੇ ਦੇਵੀ ਦੇਵਤਿਆਂ ਦੀ ਆਰਾਧਨਾ ਕਰਦੇ ਹਾਂ, ਵੀ ਜੇ ਤਾਂ ਉਨ੍ਹਾਂ ਨੇ ਸਾਡੀ ਬਾਹੜੀ ਕੀਤੀ ਇਹ ਫਿਰ ਤਾਂ ਅਸੀਂ ਆਪਣੇ ਧਰਮ ਤੇ ਰਹਾਂਗੇ ਕਾਇਮ, ਜਿਨ੍ਹਾਂ ਨੇ ਸਾਡੀ ਮਦਦ ਨਾ ਕੀਤੀ ਫਿਰ ਅਸੀਂ ਸਾਰੇ ਦੇ ਸਾਰੇ ਦੀਨ ਇਸਲਾਮ ਵਿਚ ਆ ਜਾਵਾਂਗੇ। ਇਤਿਹਾਸ ਇਸ ਗੱਲ ਦੀ ਸਾਖੀ ਭਰਦਾ ਹੈ ਵੀ ਮਟਨ ਦੇ ਬ੍ਰਾਹਮਣ ਕਿਰਪਾ ਰਾਮ ਦੀ ਅਗਵਾਈ ਹੇਠ ਬਹੁਤ ਸਾਰੇ ਬ੍ਰਾਹਮਣਾਂ ਨੇ, ਹੋਰ ਬਹੁਤ ਸਾਰੇ ਹਿੰਦੂਆਂ ਨੇ ਜੋ ਧਾਰਮਿਕ ਨੇਤਾ ਸਨ, ਉਹਨਾਂ ਨੇ ਅਮਰਨਾਥ ਦੇ ਮੰਦਰ ਅੱਗੇ ਆਰਾਧਨਾ ਸ਼ੁਰੂ ਕਰ ਦਿੱਤੀ। ਭੁੱਖੇ ਤੇ ਆਏ ਰਹਿ ਕੇ ਆਪਣੇ ਇਸ਼ਟ ਅੱਗੇ ਅਰਦਾਸਾਂ ਬੇਨਤੀਆਂ ਕਰਦੇ ਰਹੇ। ਉਹਨੂੰ ਕਾਫੀ ਲੰਮਾ ਸਮਾਂ ਹੋ ਗਿਆ ਤਪੱਸਿਆ ਕਰਦਿਆਂ ਨੂੰ। ਫਿਰ ਸਾਧ ਇਹਨਾਂ ਨੂੰ ਆਕਾਸ਼ ਬਾਣੀ ਹੋਈ ਵੀ ਇਸ ਵੇਲੇ ਕੋਈ ਤੁਹਾਡੀ ਬਾਂਹ ਫੜਨ ਵਾਸਤੇ ਸਮਰੱਥ ਨਹੀਂ, ਔਰੰਗਜ਼ੇਬ ਦੇ ਤੇਜ ਤੋਂ ਸਭ ਡਰਦੇ ਹਨ, ਹੁਣ ਤੁਹਾਡੀ ਮਦਰ ਵਾਸਤੇ ਕੋਈ ਦੇਵੀ ਦੇਵਤਾ ਨਹੀਂ ਬੌੜੇਗਾ। ਜੇ ਤੁਸੀਂ ਆਪਣੇ ਧਰਮ ਨੂੰ ਬਚਾਇਆ ਚਾਹੁੰਦੇ ਹੋ ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰ ਕਰ ਦੀ ਓਟ ਤੱਕੋ। ਇਸ ਸਮੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਨੌਵੀਂ ਜੋਤ, ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਸੰਗਤਾਂ ਨੂੰ ਕਿਰਤਾਰਤ ਕਰ ਰਹੇ ਹਨ। ਜਦੋਂ ਆਕਾਸ਼ ਬਾਣੀ ਸੁਣੀ ਫਿਰ ਕਿਰਪਾ ਰਾਮ ਜੋ ਸਾਰਸਵ ਦੱਤ ਬ੍ਰਾਹਮਣ ਸੀ, ਸਾਰਥੰਗ ਦੇ ਨੇ ਸੀਨੇ ਬੀਨੇ ਬਸੀਨੇ ਆਪਣੇ ਬਜ਼ੁਰਗਾਂ ਦੇ ਪਾਸੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰ ਘਰ ਦੀ ਅਜ਼ਮਤ ਸੁਣੀ ਸੀ, ਕਿਉਂਕਿ ਇਹ ਬ੍ਰਹਮਦਾਸ ਦੇ ਵੰਸ਼ ਵਿਚੋਂ ਸੀ। ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਸ਼ਮੀਰ ਦੇ ਇਲਾਕੇ ਵਿਚ ਗੁਰਮਤ ਦਾ ਪ੍ਰਚਾਰ ਕਰਨ ਵਾਸਤੇ ਗਏ, ਇਸ ਬ੍ਰਹਮਦਾਸ ਨੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਚਰਚਾ ਕਰਨੀ ਚਾਹੀ, ਪਰ ਮਹਾਰਾਜ ਦੇ ਗਿਆਨ ਭਰਪੂਰ ਵਚਨਾਂ ਅੱਗੇ ਟਿਕ ਨਾ ਸਕਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸ਼ਰਧਾਲੂ ਬਣ ਗਿਆ। ਇਹ ਕਿਰਪਾ ਰਾਮ ਉਸੇ ਬ੍ਰਹਮਦਾਸ ਦੇ ਵੰਸ਼ ਵਿਚੋਂ ਸੀ। ਉਹ ਪੱਟ ਵਿਚ ਵਹੀਆਂ ਵਿਚ ਲਿਖਿਆ ਹੈ ਵੀ ਕਿਰਪਾ ਰਾਮ ਅੜੂ ਰਾਮ ਦਾ ਪੁੱਤਰ, ਨਾਰਾਇਣ ਦਾਸ ਦਾ ਪੋਤਰਾ, ਬ੍ਰਹਮਦਾਸ ਦਾ ਪੜਪੋਤਰਾ, ਠਾਕੁਰ ਦਾਸ ਦੇ ਵੰਸ਼ ਵਿਚੋਂ ਸੋਲਾਂ ਮੁਖੀ ਮੁਖੀ ਬ੍ਰਾਹਮਣਾਂ ਨੂੰ ਲੈ ਕੇ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਰਨ ਦੇ ਵਿਚ ਸ੍ਰੀ ਅਨੰਦਪੁਰ ਸਾਹਿਬ ਪਹੁੰਚਿਆ। ਹੁਣ ਸਾਰ ਸੰਗਤ ਇਹਨਾਂ ਬ੍ਰਾਹਮਣਾਂ ਨੇ ਇਹਨਾਂ ਦੇ ਸਿਰਾਂ ਤੇ ਲੰਮੀਆਂ ਲੰਮੀਆਂ ਬੋਦੀਆਂ ਹਨ, ਗਲਾਂ ਚ ਜਨੇਊ ਪਾਏ ਹਨ, ਤੇੜ ਧੋਤੀਆਂ ਹਨ, ਨੇਤਰਾਂ ਦੇ ਛੱਪਰ ਨੀਵੇਂ ਸੁੱਟੇ ਹਨ, ਚਿਹਰੇ ਮੁਰਝਾਏ ਹਨ, ਮੂੰਹ ਵਿਚ ਘਾ ਲਿਆ ਹੈ। ਹੁਣ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਦਰਬਾਰ ਵਿਚ ਜਾ ਕੇ ਫਰਿਆਦ ਕਰਦੇ ਨੇ, ਅਰਦਾਸ ਬੇਨਤੀ ਕਰਦੇ ਹਨ, ਹੋਰ ਦਰ ਦੁਨੀਆ ਦੇ ਛੱਡ ਕੇ ਤੇਰੇ ਦੁਆਰੇ ਆਏ ਮਾਲਕਾ, ਦਰ ਦੁਨੀਆ ਦੇ ਛੱਡ ਕੇ ਤੇਰੇ ਦੁਆਰੇ ਆਏ ਮਾਲਕਾ, ਹਰ ਦੁਨੀਆ ਦੇ ਛੱਡ ਕੇ ਤੇਰੇ ਨਾਲੇ ਆਏ ਮਾਲਕਾ, ਮਹਾਰਾਜ ਕਿਰਪਾ ਕਰੋ, ਸਾਡੇ ਤੇ ਬਖਸ਼ਿਸ਼ ਕਰੋ, ਹਿੰਦੂ ਧਰਮ ਦਾ ਬੇੜਾ ਰੁੜਿਆ ਜਾ ਰਿਹਾ, ਸਾਡੀ ਇੱਜ਼ਤ ਨੂੰ ਖਤਰਾ ਹੈ, ਸਾਡੇ ਧਰਮ ਨੂੰ ਖਤਰਾ ਹੈ, ਸਾਡੀ ਸੰਸਕ੍ਰਿਤੀ ਨੂੰ ਖਤਰਾ ਹੈ। ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਇਹਨਾਂ ਨੂੰ ਧੀਰਜ ਦਿੱਤਾ। महाराज मर्यादा पुरुषोत्तम सनन दा सत्कार कीता, अपने पास बिठा लिया, नरी सारी विथ्या सुनी। महाराज सुन के गंभीर हो जाते हैं। इतने नू साहबजादा गोविंद राय जी आ गए, पिता जी इस सामने जिहड़े गुरु नानक देव जी महाराज के दरबार विच आए हैं, इन्हां दे चेहरे मुरझाए क्यों हन? इत्थे तां लोक रोंदे आउंदे ने, हसदे वापस जांदे हन, पर इन्हां दे चेहरिआं ते पलटण गए छाई है। इन्हां ने अपने मुंह विच तिड़ां घा दीआं, तिड़ां क्यों नहीं हन? गुरु अर्जन देव जी महाराज कहण लगे, इस पुत्र जीओ। गुरु तेग बहादुर साहब महाराज कहण लगे, इस पुत्र जीओ, ये हन कश्मीर दे ब्राह्मण, इन्हां दे धर्म नूं खतरा है, जबरदस्ती धर्म नूं पतित कीता जा रहा है, इन्हां दे धर्म स्थान कराए जा रहे ने, अपना पूजा पाठ नहीं कर सकते, ये शिवद्वारां विच जाके संख नहीं वजा सकते, घड़ियाल नहीं वजा सकते, बादशाह औरंगजेब जी तलवार इन्हां दा घात करन ते तुली है। फिर सच्चे पातशाह चाहुंदे की हन? सपुत्र जीवे चाहुंदे ने वी किवें ना किवें साडे धर्म दी रखिया होवे। महाराज फिर कृपा करो, शरण आया दी लाज रखो, इन्हां दी बांह पकड़ो। साहिब गुरु तेग बहादुर जी महाराज कहण लगे, सपुत्र जीओ, असीं इसे सोच विच हां वी इन्हां दे धर्म नूं बचाउण वास्ते किसी महापुरख के बलिदान की जरूरत है। फिर साहबजादा गोविंद राय जी कह लगे, गरीब नवाज, इस कलयुग के समय के आप नालों वड्डा महापुरख होर कौन हो सकेगा? आप ही कृपा करो, उन्होंने धर्म को बचाने वास्ते अपने शरीर का बलिदान दो। हुण उस समय साहबजादा गोविंद राय की उम्र सिर्फ 9 साल की सी, जदों आप हिंदुआं दे तिलक जंज नूं बचाउण वास्ते अपने गुरु पिता नूं कुर्बानी वास्ते बेनती कर रहे हन। इधर साहिब गुरु नानक देव जी महाराज की उम्र भी उदों 9 साल दी सी, जदों उन्हां नूं हरदयाल प्रोहत जनेऊ पाउण लग्या, पर गुरु नानक देव जी महाराज ने इनकार कर दिता, पंडित जी असीं इह सूतरा जनेऊ नहीं पाउणा, जे साडे जनेऊ पाउणा है फिर ऐसा जनेऊ तैयार कर जिहड़ा दया दे कपाह तों बणिआ होवे। संतोख दे सूर तों तैयार होया होवे, जिहनूं जत दीआं गंढां दित्तीआं होण, सत दा वट चाढ़िया होवे, दया कपाह संतोख सूत जत गंढी सत वट, इह जनेऊ जी का है ही तां पांडे घत। ये पंडित जी जे तां तेरे पास ऐसा जनेऊ है फिर तां साडे पा दे, जे तेरे पास सिर्फ सूत दा ही है इस जनेऊ दी सानू जरूरत नहीं, यह तां मैला हो जाएगा, टुट जाएगा, बोदा हो जाएगा, पर जिस जनेऊ दा असीं जिक्र कर रहे हां ना यह टुटा है, ना मल लगा है, ना यह जलै ना जाए। वडभागी हन जिहड़े ऐसा जनेऊ पाउंदे ने, तन से सही नानका जो गल चलै पाए। गुरु नानक देव जी महाराज सूत दा जनेऊ पाउण तों इनकार कर रहे हन और हरदयाल प्रोहत नूं सच्चा जनेऊ पाउण दी ताकीद कर रहे हन। बाले पंडता तू ता नाम दा जनेऊ, बाले पंडता सुते नाम दा जनेऊ, पाले पंडता सते नाम दाजने, पाले पंडता सते नाम दाजने, ਹਾਂਜੀ ਨਾ ਇਹ ਸੁਣ। گرو نانک دیو جی مہاراج جنیو پاؤن تو انکار کر انسار تھنگ براہمنا دے بھی وہ جنیو پائے سن صاحبزادہ گوبند راج جی بےنتی کرن سچے پاتشاہ آپ نالوں وڈا مہاپرکھ ہور کوئی نہیں ہو سکتا آپ کرپا کر کے انہوں نے تلک دی انہوں نے جنیو دی رکھیا کرو سار سنگت سوال پیدا ہوتا بھی گرو نانک دیو جی مہاراج نے جنیو پایا کیوں نہیں اور صاحبزادہ گوبند راج جی اپنے گرو پتا جنیو بچاؤ واسطے بےنتی کیوں کر رہے ہیں دراصل گل جنیو پاؤن دی یا نہ پاؤن دی نہیں گل ہے جبر دی گرو نانک دیو جی مہاراج دے زبردستی جنیو پایا جا رہا سی انہاں برہمنا دے زبردستی جنیو لائے جا رہے سن سار سنگ گرو کردا کسے مذہب دے نال کسے دھرم نال کسے فرقے نال نہیں صرف جبر دے نال وہر ہے مہاراج کہنے جے کر اسی زبردستی کسی دے کہن تو جنیو پاؤنا نہیں پھر زبردستی کسی دا لینڈ بھی نہیں دینا بڑا لمبا اتہاس ہے صاحب گرو تیغ بہادر جی مہاراج نے برہمنا نو کہہ دتا بھی جاؤ جا کے رنگ دیو نو کہہ دیو بھی ساڈے راہ نوا ساڈے رہبرہن نویں پاتشاہ گرو تیغ بہادر جی مہاراج وہ کلے ہی اسلام قبول کر لینا سی سارے اسلام دے جھنڈے ہٹا جاواں گے بادشاہ رنگ دیو دے پاس بھی خبر پہنچ گئی بادشاہ رنگ دیو نے صاحب گرو تیغ بہادر جی مہاراج کی گرفتاری دے وارنٹ جاری کر دیتے پر مہاراج نے آپ ہی آگرے جا کے گرفتاری دے دیتی پھر انہوں بادشاہ رنگ دیو دے پاس لے گئے اور رنگ دیو نے مہاراج اگے تین شرط رکھیاں بھی جے تاں تسی اپنے آپ نو پیغمبر کہاؤندے ہو اپنے آپ نو شری اوتار مان دے ہو پھر تاں پیغمبری دی شرط ہے موجزہ کوئی موجزہ کرامات دکھا دے ہو صاحب گرو تیغ بہادر جی مہاراج کہن لگے تے رام رائے پاسوں بہتر کرامات دیکھیاں اج تو کرامات دیکھ کے رجیا نہیں اجے تینوں گرو نانک دیو جی مہاراج در کر دی عظمت اوپر انہوں نے شکتی پر یقین نہیں آیا جی تجے تک بارش اور رام رائے دیاں کرامات دیکھ کے نہیں تھکیا اوہدیاں کرامات دیکھ کے نہیں رجیا پھر تینوں پاوے سی کتنی مرضی کرامات دکھاؤ دے رہی ہے تیری تسلی پھر بھی نہیں ہونی دوسری شرط بادشاہ رنگ دیو نے رکھی بھی جے کر کرامات نہیں دکھاؤنی دین اسلام قبول کر لو مہاراج کہنے لگے دوستا بھی جے تینوں اپنا مذہب پیارا تو اپنا مذہب نہیں چھڈدا سی اپنا دھرم کیویں چھڈ دئیے تو ساڈا تاں پرن ہے انہاں دی بابت فرمان کیتا ہے کسے پٹ نے چت چرن کمل کا آسرا چت چرن کمل سنگ جوڑیے من لوچا بریائیاں گر شبدی اے من ہوڑیے باہیں جناں دی پکڑی ہے سر دیجے باہیں نہ چھوڑیے تیغ بہادر بولے آ تر پئی ہے ترم نہ چھوڑیے تر پئی ہے ترم نہ چھوڑیے تر پئی ہے ترم نہ چھوڑیے ترم نہ چھوڑیے ہر پیے سر نہ چھوڑیے Thank you.
हर पहिए धर्म ना छोड़िए हर पहिए धर्म ना हर पहिए धर्म ना छोड़िए हर पहिए धर्म ना छोड़िए
महाराज ने दूसरी शर्त भी ठुकरा दी धर्म सी अपना छड़ना कोई नहीं और तीसरी गल औरंगजेब ने कहा भी जेकर तुसीं मौजज़ा करामात भी नहीं दिखाउणी दीन इस्लाम भी कबूल नहीं करना फिर तुहानूं सज़ाए मौत मिलेगी। महाराज कहन लगे भी सानूं परवाह ही कोई नहीं जिस मरने कबीर जिस मरने ते जग डरै मेरे मन आनंद मरने ही ते पाईऐ पूर्ण परमानंद। ਸਾਰ ਸੰਗਤ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਹਿੰਦੂਆਂ ਦੇ ਤਿਲਕ ਜੰਝ ਨੂੰ ਬਚਾਉਣ ਵਾਸਤੇ ਦਿੱਲੀ ਦੇ ਚਾਂਦਨੀ ਚੌਂਕ ਦੇ ਵਿਚ ਹਿੰਦੁਸਤਾਨ ਦੇ ਜ਼ਾਲਮ ਬਾਦਸ਼ਾਹ ਔਰੰਗਜ਼ੇਬ ਦੇ ਸਿਰ ਆਪਣੇ ਸਰੀਰ ਉਪਰ ਠੀਕਰੇ ਨੂੰ ਭੰਨ ਦਿੱਤਾ। ਠੀਕਰ ਫੋੜ ਦਿੱਲੀ ਸਿਰ ਪ੍ਰਭਪੁਰ ਕੀਓ ਭਿਆਨ ਤੇਗ ਬਹਾਦਰ ਸੀ ਕਰਿਆ ਕਰੀ ਨਾ ਕਿਨੂੰ ਆਨ। ਤਾਂ ਤੇ ਉਹਨਾਂ ਦੀ ਬਾਬਤ ਗੁਰੂ ਕਲਗੀਧਰ ਪਾਤਸ਼ਾਹ ਨੇ ਵਿਚਿੱਤਰ ਨਾਟਕ ਵਿੱਚ ਨਾਟਕ ਵਿੱਚ ਹੀ ਜ਼ਿਕਰ ਕੀਤਾ ਹੈ। ਤਿਲਕ ਤਿਲਕ ਜੰਝੂ ਰਾਖਾ ਪ੍ਰਵਤਾ ਕਾ ਕੀਨੋ ਬਡੋ ਕਲੂ ਮਹਿ ਸਾਕਾ ਧਰਮ ਹੇਤ ਸਾਕਾ ਜਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ ਸਾਧਨ ਹੇਤ ਇਤੀ ਜਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ। ਸਾਰ ਸੰਗਤ ਆਪਣੇ ਧਰਮ ਨੂੰ ਬਚਾਉਣ ਵਾਸਤੇ ਹਰ ਕੋਈ ਕੁਰਬਾਨੀ ਕਰ ਸਕਦਾ ਪਰ ਦੁਨੀਆਂ ਦੇ ਤਖ਼ਤੇ ਪਰ ਕੋਈ ਐਸੀ ਮਿਸਾਲ ਨਹੀਂ ਮਿਲੇਗੀ ਵੀ ਕਿਸੇ ਧਰਮ ਦੇ ਰਹਿਬਰ ਨੇ ਪੈਗੰਬਰ ਨੇ ਕਿਸੇ ਹੋਰ ਦੇ ਧਰਮ ਨੂੰ ਬਚਾਉਣ ਵਾਸਤੇ ਇਤਨਾ ਵੱਡਾ ਉਪਕਾਰ ਕੀਤਾ ਹੋਵੇ। ਤਾਂ ਤੇ ਸਾਰੇ ਸੰਗਤ ਧਰੋ ਗੁਰੂ ਕਲਗੀਧਰ ਪਾਤਸ਼ਾਹ ਦੇ ਪਵਿੱਤਰ ਚਰਨਾਂ ਦਾ ਧਿਆਨ ਪੜੋ। ਗੁਰੂ ਕਲਗੀਧਰ ਪਾਤਸ਼ਾਹ ਨੇ ਉਹ ਵਚਨ ਫੇਰ ਜਿੱਥੋਂ ਆਪਾਂ ਸ਼ੁਰੂ ਕੀਤਾ ਸੀ ਪ੍ਰਕਰਨ ਕਰ ਨਾ ਨਿਧਿਆਵੇ ਥਾਏ ਕਰ ਨਾ ਨਿਧਿਆਵੇ ਕਰ ਨਾ ਨਿਧਿਆਵੇ ਥਾਏ ਹਰ ਨਾ ਨਿਧਿਆਵੇ ਥਾਏ ਬਹਾਦਰ ਸਿਮਰਿਆ ਹਰ ਨਾ ਨਿਧਿਆਵੇ ਥਾਏ ਹਰ ਨਾ ਨਿਧਿਆਵੇ ਹਰ ਨਾ ਨਿਧਿਆਵੇ ਥਾਏ ਹਰ ਨਾ ਨਿਧਿਆਵੇ ਥਾਏ I'm not afraid of the dark. ਅਵਸਾਰ ਸੰਗਤ ਹੁਣ ਸਾਰੀ ਸੰਗਤ ਗੁਰੂ ਸਤੋਤਰ ਚ ਬੋਲ ਕੇ ਆਪਣੀ ਰਸਨਾ ਪਵਿੱਤਰ ਬਣਾਓ। ਫਿਰ ਸਭਨਾਂ ਨੇ ਅਰਦਾਸ ਸਾਵਧਾਨ ਹੋਣਾ, ਆਪਣੇ ਬੱਸਾਂ ਟਰੱਕਾਂ ਦੇ ਨੰਬਰ ਸੁਣਨੇ, ਗੁਰੂ ਮਹਾਰਾਜ ਦਾ ਹੁਕਮਨਾਮਾ ਸਰਵਣ ਕਰਕੇ ਪੂਰੀ ਸਮਾਪਤੀ ਹੋਣ ਤੋਂ ਫਿਰ ਪ੍ਰੇਮ ਦੇ ਨਾਲ ਆਪਣੇ ਘਰਾਂ ਨੂੰ ਚੱਲਦੇ।
ਅਨ ਹੈ ਧਨ ਹੈ ਗੁਰੂ ਨਾਨਕ ਸਾਹਿਬ ਧਨ ਹੈ, ਧਨ ਹੈ ਧਨ ਹੈ ਧਨ ਹੈ ਗੁਰੂ ਅੰਗਦ ਸਾਹਿਬ ਜੀ ਧਨ ਹੈ, ਧਨ ਹੈ ਧਨ ਹੈ ਧਨ ਹੈ ਗੁਰੂ ਅਮਰਦਾਸ ਜੀ ਧਨ ਹੈ, ਧਨ ਹੈ ਧਨ ਹੈ ਗੁਰੂ ਰਾਮਦਾਸ ਜੀ ਧਨ ਹੈ, ਧਨ ਹੈ ਧਨ ਹੈ ਧਨ ਹੈ ਗੁਰੂ ਅਰਜਨ ਸਾਹਿਬ ਧਨ ਹੈ, ਧੰਨ।